ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਅੱਜ ਤੁਸੀਂ ਸੁਣੋਗੇ ਜਸਵੰਤ ਸਿੰਘ ਕੰਵਲ ਦੀ ਲਿਖੀ ਕਹਾਣੀ ਗਰੀਬੀ ਦਾ ਕੋਰਸ। ਦੋਸਤੋ, ਕਹਾਣੀ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਤਾਂ ਆਓ ਸੁਣਦੇ ਹਾਂ ਕਹਾਣੀ ਗਰੀਬੀ ਦਾ ਕੋਰਸ। ਸਵਾਰੀ ਜਾਣ, ਉਸ ਮੈਨੂੰ ਆਵਾਜ਼ ਮਾਰ ਲਈ, ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ। ਉਹ ਪਹਿਲਾਂ ਹੀ ਰਿਕਸ਼ੇ ਵਿੱਚ ਬੈਠਾ ਸੀ, ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ। ਸੂਰਜ ਛਿਪਣ ਵਾਲਾ ਸੀ। ਮੈਂ ਉਸਨੂੰ ਜਾਣਦਾ ਨਹੀਂ ਸਾਂ, ਪਰ ਉਹਦੇ ਨਾਲ ਬਹਿ ਗਿਆ। ਮੈਨੂੰ ਘਰ ਪਹੁੰਚਣ ਦੀ ਕਾਹਲ ਸੀ। ਰਿਕਸ਼ੇ ਵਾਲੇ ਨੇ GT ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ। ਸੜਕ ਟੁੱਟੀ ਫੁੱਟੀ, ਰਿਕਸ਼ਾ ਪੁਰਾਣਾ ਅਤੇ ਖਿੱਚਣ ਵਾਲਾ ਮਾੜਾ। ਸਮਝੋ ਹਿੰਦੁਸਤਾਨ ਧੌਣ ਦਾ ਸਾਰਾ ਜ਼ੋਰ ਲਾ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਸੀ, ਪਰ ਸਾਹਮਣੀ ਵਾਹ ਚਾਲਕ ਦੀ ਪੇਸ਼ ਨਹੀਂ ਜਾਣ ਦਿੰਦੀ ਸੀ। ਦਿਹਾੜੀ ਕੀ ਪਾ ਲੈਂਦਾ ਹੈ? ਆਰਥਿਕ ਪੱਖ ਜਾਣਨ ਦੀ ਮੇਰੀ ਖੋਟੀ ਆਦਤ ਬਣ ਚੁੱਕੀ ਸੀ। ਚਾਲਕ ਦੇ ਸਿਰ ਉੱਤੋਂ ਮੇਰੀਆਂ ਨਜ਼ਰਾਂ ਨੀਲੀ ਭਾਅ ਵਿੱਚ ਡੁੱਬਦੀ ਉੱਭਰਦੀ ਕੰਨਿਆਕੁਮਾਰੀ ਤੱਕ ਪਹੁੰਚ ਰਹੀਆਂ ਸਨ। ਜੀ 5 ਮਾਲਕ ਨੂੰ ਦੇ ਕੇ 15-18, ਕਦੇ 20 ਵੀ ਵੱਜ ਜਾਂਦੇ। ਉਸ ਸਾਹਮਣੀ ਵਾਹ ਦੇ ਮੁਕਾਬਲੇ ਪੈਡਲਾਂ ਉੱਤੇ ਖਲੋ ਕੇ ਪਾਰ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਖੇਤਾਂ ਵਿੱਚ ਤਾਂ ਦਿਹਾੜੀ ਨਹੀਂ ਜਾਂਦਾ ਹੋਏਗਾ, ਝੋਨਾ ਝਾੜਨ ਵੇਲੇ ਲਾ ਲਈਦਾ ਮਹੀਨਾ। ਵਾਹ ਵਾਹ ਹੱਥ ਰੰਗ ਲੈਂਦਾ ਏ। ਹੱਥ ਤਾਂ ਕੀ ਰੰਗਣੇ ਆ ਜੀ, ਕਹਿਰਾਂ ਦੀ ਮਹਿੰਗਾਈ ਵਿੱਚ ਪਲ ਪੂਰਾ ਹੋ ਜਾਵੇ ਇਹੀ ਬੜਾ ਏ। ਵਾਹ ਦੇ ਧੱਕੇ ਰਿਕਸ਼ੇ ਨੂੰ ਜਾਮ ਕਰ ਲੰਘ ਰਹੇ ਸਨ। ਪਹਿਲਾਂ ਸਾਰ ਲੈਂਦਾ ਹੁੰਦਾ ਸੀ ਉਹ ਜੀ, ਸਾਰੇ ਪਾਪੜ ਵੇਲ ਵੇਖੇ, ਕਿਵੇਂ ਵੀ ਪੂਰੀ ਨਹੀਂ ਪਈ, ਹਾਰ ਕੇ ਯੱਕ ਚੱਬਿਆ ਏ। ਮਾਫ਼ ਕਰਨਾ, ਤੁਹਾਡੀ ਗੱਲ 'ਚੋਂ ਹੀ ਗੱਲ ਹੈ, ਮੈਨੂੰ ਆਵਾਜ਼ ਮਾਰਨ ਵਾਲਾ ਭਾਈ ਬੋਲ ਪਿਆ। ਤੁਸੀਂ ਵਾਹ ਵਾਹ ਗਿਣਤੀ ਮਿਣਤੀ ਕਰਨ ਵਾਲੇ ਲੱਗਦੇ ਹੋ। ਉਸ ਗੱਲ ਕਰਨ ਲਈ ਮੇਰਾ ਧਿਆਨ ਖਿੱਚਿਆ। ਮੇਰੀ ਤੱਕਣੀ ਨੂੰ ਹੁੰਗਾਰਾ ਸਮਝ ਕੇ ਉਸ ਗੱਲ ਅੱਗੇ ਵਧਾਈ। ਸੀਰੀ ਅਤੇ ਖੇਤ ਮਜ਼ਦੂਰ ਪੀੜ੍ਹੀਆਂ ਤੋਂ ਟੁੱਟੇ ਹੈ, ਪਰ ਇਹਨਾਂ ਦੀ ਹਾਲਤ ਅੱਜ ਛੋਟੇ ਕਿਸਾਨ ਤੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ। ਸਾਰੇ ਵਾੜੇ ਦਾੜੇ ਪੂਰੇ ਕਰਕੇ ਕਿਸਾਨ ਨੂੰ ਕੁਝ ਨਹੀਂ ਬਚਦਾ। ਖੇਤੀ ਛੋਟੇ ਕਿਸਾਨ ਲਈ ਘਾਟੇ ਵਾਲਾ ਧੰਦਾ ਬਣ ਗਿਆ ਏ, ਹੋਰ ਇਹ ਕੁਝ ਕਰ ਨਹੀਂ ਸਕਦਾ। ਮੈਂ ਤੁਹਾਨੂੰ ਪੁੱਛਦਾ, 5-7 ਕਿੱਲੇ ਵਾਲੇ ਕਿਸਾਨ ਦਾ ਕੋਈ ਬਚਾਅ ਹੈ? ਮੁਸ਼ਕਿਲ ਹੀ ਲੱਗਦਾ ਹੈ। ਸਰਕਾਰ ਦਾ ਦੁਰਾਂਝਾ, ਖਾਦ ਅਤੇ ਦਵਾਈਆਂ ਏਜੰਸੀਆਂ ਦੀ ਰਲੇਦਾਰ ਲੁੱਟ, ਮੰਡੀ ਦੀ ਮੋਨੀ ਅਤੇ ਬਲੈਕ ਵਿੱਚ ਖਰੀਦ ਇੱਕ ਵਾਰ ਇਸ ਨੂੰ ਕਸਿਆਰਾ ਜ਼ਰੂਰ ਬਣਾ ਦੇਵੇਗੀ। ਮੈਂ ਸੋਚ ਕੇ ਉੱਤਰ ਦਿੱਤਾ, ਹਾਂ ਇੱਕ ਉਪਾਅ ਹੈ, ਜੇ ਕਿਸਾਨ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਅਤੇ ਆਪਣੀ ਖਾਦ ਬਣਾਉਣ, ਹਰੀ ਭਾਵੇਂ ਪਸ਼ੂਆਂ ਦੇ ਗੋਹੇ ਦੀ। ਸਰਦਾਰ ਜੀ, ਰਲ ਕੇ ਕੰਮ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ। ਹੁਣ ਤਾਂ ਭਰਾ ਭਰਾ ਨੂੰ ਪੱਠਿਆਂ ਦੀ ਭਰੀ ਨਹੀਂ ਚੁਕਾਉਂਦਾ, ਸ਼ਰੀਕਾਂ ਨਾਲ ਮਿਲ ਕੇ ਕਦੋਂ ਕੰਮ ਕੀਤਾ? ਫਿਰ ਜੱਟ ਨੂੰ ਗਰੀਬੀ ਦੇ ਹਨੇਰੀ ਤੋਂ ਕੋਈ ਨਹੀਂ ਬਚਾ ਸਕਦਾ। ਸ਼ਰੀਕਾਬਾਜ਼ੀ ਦੀ ਲਾਹਨਤ, ਸਰਕਾਰ ਦਾ ਡੇਗੂ ਰਵੱਈਆ ਇਹਨੂੰ ਪੁੱਠੇ ਰਾਹ ਲੈ ਤੁਰੇਗਾ, ਡਕੈਤੀਆਂ ਅਤੇ ਚੋਰੀਆਂ ਦੇ ਰਾਹ। ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਹਾਂ, ਮੈਂ ਇਸ ਗਰੀਬੀ ਦਾ ਕੋਰਸ ਕੀਤਾ ਹੈ। ਉਸ ਪੋਚਵੀਂ ਪੱਗ ਵਾਲੇ ਨੇ ਸਿਰ ਹਿਲਾ ਕੇ ਆਪਣੀ ਗੱਲ ਦਾ ਯਕੀਨ ਕਰਵਾਇਆ। ਮੇਰੇ ਅਨੁਮਾਨ ਹੈਰਾਨੀ ਨਾਲ ਉਹਦੀ ਹੱਡ ਬੀਤੀ ਦਾ ਮੂੰਹ ਤੱਕਣ ਲੱਗੇ। ਇਹ ਬੰਦਾ ਪੜ੍ਹਿਆ ਹੋਣ ਦੇ ਨਾਲ ਨਾਲ ਗੁੜਿਆ ਵੀ ਲੱਗਦਾ। ਮੇਰੀ ਦਿਲਚਸਪੀ ਵੱਧ ਗਈ ਉਸ ਆਪ ਬੀਤੀ ਤੋਰ ਲਈ। 10 ਜਮਾਤਾਂ ਪਾਸ ਹਾਂ ਜੀ, ਕਲਰਕੀ ਮਿਲਦੀ ਸੀ, ਜੱਟ ਕੀ ਟੌਹਰ ਕਾਰਨ ਨਾ ਲਈ। 15 ਘੁਮਾਂ ਜ਼ਮੀਨ, ਰੰਗੜਾਊ ਧੌਣ ਨਹੀਂ ਮੁੜਨ ਦਿੰਦਾ ਸੀ। ਸੂਬੇਦਾਰ ਬਾਪ ਦਾ ਇਕੱਲਾ ਪੁੱਤਰ ਸਾਂ, ਚੰਗੇ ਘਰ ਵਿਆਹ ਹੋ ਗਿਆ, ਬਸ 1 ਸਾਲ ਜਵਾਨੀ ਦਾ ਰੰਗ ਮਾਣਿਆ, ਫਿਰ ਚਫੇਰਿਓਂ ਆਫਤਾਂ ਨੇ ਘੇਰਾ ਪਾ ਲਿਆ। ਅਗਲੇ ਸਾਲ ਕੁਝ ਮਹੀਨਿਆਂ ਦੇ ਅਗੇਤ ਪਛੇਤ ਨਾਲ ਮਾਂ ਬਾਪ ਪੂਰੇ ਹੋ ਗਏ, ਘਬਰਾਉਣਾ ਕੁਦਰਤੀ ਸੀ, ਪਰ ਮੇਰੀ ਘਰਵਾਲੀ ਦਲੇਰ ਨਿਕਲੀ। ਉਸ ਮੇਰਾ ਮੋਢਾ ਥੰਮ ਲਿਆ, ਘਰ ਦੀ ਪੂੰਜੀ ਹੰਗਾਮੇ ਉੱਤੇ ਲੱਗ ਗਈ। ਵਾਹ, ਸੁਭਾਵਿਕ ਹੀ ਮੇਰੇ ਮੂੰਹੋਂ ਸ਼ਾਬਾਸ਼ ਦੇ ਹੋ ਗਈ। ਘਰਵਾਲੀ ਜੇ ਸਾਥਣ ਹੋਵੇ, ਬੰਦਾ ਕੋਈ ਵੀ ਦਸੌਂਟਾ ਕੱਟ ਸਕਦਾ ਹੈ। ਸਮਝੋ ਉਸਦੀ ਹਿੰਮਤ ਆਸਰੇ ਖਲੋਤਾ ਰਹਿ ਗਿਆ ਸਰਦਾਰ ਜੀ। ਰਿਕਸ਼ੇ ਵਾਲੇ ਨੂੰ ਸਾਹਮਣੀ ਵਾਹ ਨਾਲ ਸੇਮ ਦੇ ਪੁਲ ਦੀ ਪਹਿਲੀ ਚੜ੍ਹਾਈ ਵੀ ਆ ਪਈ। ਸਾਰਾ ਜ਼ੋਰ ਲਾਉਂਦਿਆਂ ਉਹਦੇ ਗਲ ਦੀਆਂ ਨਾੜਾਂ ਖਲੋ ਖਲੋ ਜਾਂਦੀਆਂ ਸਨ। ਫਿਰ ਜੀ ਮੈਂ ਖਲੋਤੀ ਗੱਲ ਨੂੰ ਹੁੰਗਾਰੇ ਦਾ ਧੱਕਾ ਮਾਰਿਆ। ਫਿਰ ਜੀ ਮੁਰੱਬੇਬੰਦੀ ਆ ਗਈ, ਪੁਆੜਿਆਂ ਦੀ ਜੜ, ਹਰ ਤਰ੍ਹਾਂ ਦੀ ਕਾਟ ਲੱਗ ਕੇ 10 ਏਕੜ ਨਿਆਈ ਵਿੱਚ ਮਿਲ ਗਏ, ਜਿਸ ਵਿੱਚੋਂ 2 ਕਿੱਲੇ ਛੱਪੜ ਪੈਂਦਾ ਸੀ। ਉਹ 2 ਕਿੱਲੇ ਨੀਵੀਂ ਥਾਂ ਸਨ, ਉਹ ਵਗਦੇ ਸਨ। ਮੈਂ ਖੁਸ਼ ਸਾਂ ਕੁਰਾ ਨਿਆਈ ਵਿੱਚ ਮਿਲ ਗਿਆ। ਅਕਹਿਰਾ ਆਦਮੀ ਸਾਂ, ਦੂਰ ਦੀ ਵਾਹੀ ਮਾਰ ਲੈਂਦੀ। ਹੁਣ ਸਵਾਲ ਸੀ ਵੱਟਾਂ ਭੰਨ ਕੇ ਉੱਚੇ ਨੀਵੇਂ ਖੇਤਾਂ ਨੂੰ ਪੱਧਰ ਕਰਨ ਦਾ। ਘਰ ਵਿੱਚ ਧੇਲਾ ਨਹੀਂ ਸੀ। ਮੇਰਾ ਮੂੰਹ ਲੱਥਾ ਵੇਖ ਘਰ ਵਾਲੀ ਨੱਕ ਕੰਨ ਖਾਲੀ ਕਰ ਦਿੱਤੇ। ਮੈਂ ਲੈਣਾ ਨਹੀਂ ਸੀ ਚਾਹੁੰਦਾ, ਹੱਸ ਕੇ ਆਖਣ ਲੱਗੀ, ਤੂੰ ਤਕੜਾ ਹੋ ਕੇ ਖੇਤ ਬਣਾ, ਇਹ ਗਹਿਣੇ ਫੇਰ ਨਾ ਬਣਨਗੇ। ਸਰਦਾਰ ਜੀ, ਮੈਂ ਹੌਂਸਲਾ ਫੜ ਕੇ ਟਰੈਕਟਰ ਤੋਂ ਪਧਰਾਏ, ਵਹਾਏ, ਸਵਾਰੇ ਤੇ ਰੂੜੀ ਪਾਈ। ਕਾਲੀ ਸ਼ਾਹ ਮੱਕੀ ਲਹਿ ਲਿਆਉਂਦੀ ਵੇਖ ਲੋਕ ਗੱਲਾਂ ਕਰਨ, ਬਈ ਸੌਣੀ ਤਾਂ ਜਿਉਣੇ ਨੂੰ ਲੈਣ ਆਈ ਹੈ। ਮੈਂ ਕਾਲੀ ਤੌੜੀ ਗੱਡ ਦਿੱਤੀ, ਸੌਣ ਲੋੜ ਤੋਂ ਜ਼ਿਆਦਾ ਵਰ ਕੇ ਲੰਘ ਗਿਆ। ਫਿਰ ਭਾਦੋਂ ਦੀ ਸਾੜ ਸਤੀ ਅਜਿਹੀ ਆਈ ਕਿ 3 ਦਿਨ ਬਾਰਿਸ਼ ਨੇ ਹਟਣ ਦਾ ਨਾਂ ਨਹੀਂ ਲਿਆ। ਬਾਹਰਲੇ ਖੇਤਾਂ ਦੇ ਪਿੰਡਾਂ ਦਾ ਪਾਣੀ ਮੱਕੀ ਵਿੱਚ ਮਸਾਂ ਉਤਲੇ ਆ ਕੇ ਦਿਸਦੇ ਸਨ। ਪਾਣੀ ਦੇ ਨਿਕਾਸ ਦਾ ਕੋਈ ਸਾਧਨ ਨਹੀਂ ਸੀ। ਜੇ ਮੇਰੇ ਨਾਲੋਂ ਕਿਸੇ ਦੀ ਪੈਲੀ ਨੀਵੀਂ ਹੁੰਦੀ ਤਾਂ ਪਾਣੀ ਨਿਕਲਦਾ। ਮੈਂ ਮੰਜੇ ਟੈਪਿਆ, ਮੇਰੇ ਹਰਾਸ ਟੁੱਟ ਥੱਲੇ। ਘਰਵਾਲੀ ਨੇ ਬਾਹੋਂ ਫੜ ਕੇ ਹਲੂਣਿਆ, ਉਹ ਮਰਦ ਕਦੇ ਢੇਰੀ ਨਹੀਂ ਢਾਉਂਦੇ, ਤੂੰ ਉੱਠ, ਜਿਸ ਮੁਸੀਬਤ ਪਾਈ ਹੈ ਉਹ ਟਲਦੀ ਵੀ ਕਰੇਗਾ। ਉਸ ਮੁੰਡਾ ਮੇਰੀ ਹਿੱਕ 'ਤੇ ਪਾ ਦਿੱਤਾ। ਘਰਵਾਲੀ ਦੇ ਦਿਲਾਸੇ ਨਾਲ ਮੁੜ ਉੱਠ ਪਿਆ। ਬਾਹਰ ਨਿਕਲਾਂ, ਲੋਕ ਹਮਦਰਦੀ ਨਾਲ ਆਖਣ, ਯਾਰ ਬੜਾ ਮਾੜਾ ਕੰਮ ਹੋਇਆ, ਸੌਣੀ ਤਾਂ ਮਾਰੀ ਗਈ, ਹਾੜੀ ਬੀਜਣ ਦੇ ਵੀ ਆਸਾਰ ਨਹੀਂ ਦਿਸਦੇ ਸਨ। ਗੱਲ ਕੀ, ਹਾੜੀ ਪਛੇਤਰੀ ਵੱਤਰ 'ਤੇ ਵੀ ਨਾ ਬੀਜੀ ਜਾ ਸਕੀ। ਲੈ ਦੇ ਕੇ 1 ਉੱਚੇ ਕਿੱਲੇ ਵਿੱਚ 1 ਗੱਡਾ ਲਾਹਣ ਦਾ ਹੋਇਆ। 7 ਮਣ ਕਣਕ ਸਾਲ ਭਰ ਦੀ ਖਰਚੀ ਦਾ ਮੂੰਹ ਕਿੱਥੋਂ ਤੱਕ ਬੰਦ ਕਰਦੀ, ਸਾਲ ਵਿਹਲਾ ਨਿਕਲ ਗਿਆ। ਕਬੀਲਦਾਰੀ ਨੇ ਵੱਖ ਸੰਘੀ ਕੁੱਟੀ ਹੋਈ ਸੀ। ਘਰਵਾਲੀ ਦੇ ਭਰਾ ਫਸਲ ਮਾਰੀ ਜਾਣ 'ਤੇ ਖਬਰਸਾਰ ਲੈਣ ਆਏ। ਮੈਂ ਉਹਨਾਂ ਤੋਂ ਮਦਦ ਲੈਣ ਲਈ ਪਤਨੀ ਨਾਲ ਸਲਾਹ ਕੀਤੀ, ਹੋਰ ਰਿਸ਼ਤੇਦਾਰ ਕਾਹਦੇ ਵਾਸਤੇ ਹੁੰਦੇ ਆ, ਸਾਡੇ ਉੱਤੇ ਲੋੜੇ ਦੀ ਭੀੜ ਪਈ ਆ। ਉਸ ਅੱਖਾਂ ਭਰ ਕੇ ਮੇਰੇ ਅੱਗੇ ਹੱਥ ਜੋੜੇ, ਵੇਖ ਬੰਦਿਆ ਰੱਬ ਦਿਆ, ਮੈਂ ਤੇਰੇ ਨਾਲ ਦੁੱਖ ਕੱਟੂੰ, ਭੁੱਖ ਸਹੂੰ, ਵੱਟਾਂ ਤੋਂ ਘਾਹ ਖੋਤੂੰ, ਪਰ ਤੂੰ ਮੇਰੇ ਮਾਪਿਆਂ ਅੱਗੇ ਹੱਥ ਨਾ ਅੱਡੀ, ਤੂੰ ਉਹਨਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਲਈ ਨੀਵਾਂ ਹੋ ਜਾਵੇਂਗਾ, ਮੈਂ ਤੈਨੂੰ ਕਿਸੇ ਅੱਗੇ ਵੀ ਲੰਮਿਆ ਪਿਆ ਨਹੀਂ ਵੇਖ ਸਕਦੀ। ਝੱਟ ਹੀ ਝੱਟ ਮੇਰੇ ਵਿੱਚ ਲੋਹੜੇ ਦਾ ਬਲ ਆ ਗਿਆ। ਮੈਂ ਕਿਸੇ ਵੀ ਰਿਸ਼ਤੇਦਾਰ ਦੀ ਸਹਾਇਤਾ ਨਾ ਲਈ। ਅਗਲੇ ਸਾਲ ਮੁੜ ਬਾਰਿਸ਼ਾਂ ਨੇ ਰੜੇ ਰੱਖ ਦਿੱਤਾ। ਇਹਨਾਂ 2 ਸਾਲਾਂ ਦੀ ਮਾਰ ਨੇ ਚੰਗੇ ਚੰਗੇ ਖੇਤ ਗਹਿਣੇ ਕਰਵਾ ਦਿੱਤੇ, ਬਲਦ ਵਿਕ ਗਏ, ਖੇਤੀ ਛੁੱਟ ਗਈ। ਕੜਾ ਕਲਰਕ ਲੱਗਣ ਦੀ ਵੱਤ ਗੁਆ ਚੁੱਕਾ ਸੀ। ਘਰਵਾਲੀ ਜ਼ੋਰ ਦੇ ਰਹੀ ਸੀ, ਵਾਹੀ ਨਾ ਸਹੀ, ਕੋਈ ਹੋਰ ਕੰਮ ਕਰੋ, ਪਰ ਕਰੋ ਜ਼ਰੂਰ, ਦੁਕਾਨ ਪਾ ਲਵੋ, ਕੰਮ ਵਿੱਚ ਕਾਹਦੀ ਸ਼ਰਮ। ਦੁਕਾਨ ਪਾ ਕੇ ਘਰਾੜ ਨਹੀਂ ਬਣਾਂਗਾ, ਸ਼ਰੀਕਾਂ ਦੀਆਂ ਬੋਲੀਆਂ ਅਗਾਉਂ ਸੇਲੇ ਚੋਬ ਦੇ ਰਹੀਆਂ ਸਨ। 2-4 ਸਾਲ ਦੁਚਿੱਤੀਆਂ ਦੇ ਖੇਹ ਮਿੱਟੀ ਛਾਣਦਿਆਂ ਹੋਰ ਲੰਘ ਗਏ। ਕਰਜ਼ੇ ਨੇ ਵਾਲ ਵਾਲ ਵਿੰਨ ਦਿੱਤਾ, ਊਰਾ ਊਰਾ ਗਹਿਣੇ ਪੈ ਗਿਆ। ਸਾਡੇ 2 ਨਾਲ ਖਾਣ ਵਾਲੇ 4 ਜੀ ਹੋਰ ਆ ਚੁੱਕੇ ਸਨ, 2 ਪੁੱਤਰ ਅਤੇ 2 ਧੀਆਂ। ਲੈ ਦੇ ਕੇ ਸਾਡੇ ਕੋਲ 1 ਲਵੇਰੀ ਮੱਝ ਰਹਿ ਗਈ, ਮੈਂ ਉਹ ਵੀ ਵੇਚ ਦੇਣਾ ਚਾਹੁੰਦਾ ਸਾਂ। ਨਾ ਜੀ, ਮੱਝ ਨਾ ਵੇਚੋ, ਘਰਵਾਲੀ 1 ਤਰ੍ਹਾਂ ਅੜ ਗਈ, ਬੱਚਿਆਂ ਦੇ ਮੂੰਹੋਂ ਦੁੱਧ ਨਾ ਖੋਹੋ। ਉਹ ਪੱਠੇ ਕਿੱਥੋਂ ਆਉਣਗੇ ਇਹਦੇ ਲਈ, ਮੈਂ ਆਪ ਖੋਤ ਕੇ ਲਿਆਊਂ, ਤੂੰ ਘਾਹ ਖੋਤਣ ਜਾਵੇਂਗੀ ਸ਼ਰੀਕਾਂ ਦੇ ਖੇਤਾਂ ਵਿੱਚ। ਹੈਰਾਨੀ ਵਿੱਚ ਮੈਂ ਝਟਕਾ ਜਿਹਾ ਖਾ ਗਿਆ। ਅੱਛਾ ਨਾ ਵੇਚ, ਕੱਲ੍ਹ ਤੋਂ ਮੈਂ ਆਪ ਘਾਹ ਨੂੰ ਜਾਵਾਂਗਾ। ਫਿਰ ਸਰਦਾਰ ਜੀ, ਮੈਂ ਚਾਦਰ ਰੰਬਾ ਚੁੱਕ ਲਏ, ਸ਼ਰੀਕਾਂ ਮੁਸ਼ਕੜੀਆਂ ਦੀ ਵਿਉਹ ਵੀ ਅੱਖਾਂ ਮੀਟ ਕੇ ਪੀ ਲਈ। ਮਲੇਰੀਏ ਨੇ ਘਰ ਵਿੱਚ ਸਭ ਨੂੰ ਦੋਹਰਾਂ ਲਾਈਆਂ, ਰੱਬ ਦਾ ਸ਼ੁਕਰ ਹੈ ਊਂ ਸੁੱਖ ਸਾਂਦ ਰਹੀ। ਦਵਾਈ ਲਈ ਪੈਸੇ ਤਾਂ ਕਿੱਥੇ, ਅਸੀਂ ਕਈ ਕਈ ਡੰਗ ਭੁੱਖੇ ਸੌਂਦੇ ਰਹੇ, ਪਰ ਸਾਡੇ ਜਵਾਕਾਂ ਮੂੰਹ ਕੁੱਟੀ ਰੱਖੇ। ਮਾੜੇ ਨੂੰ 36 ਰੋਗ, ਉਹ ਕਿਹੜੀ ਮੁਸੀਬਤ ਜਿਹੜੀ ਸਾਡੇ 'ਤੇ ਨਹੀਂ ਚੜ੍ਹ ਕੇ ਆਈ। ਪੁਰਾਣੇ ਕੱਪੜਿਆਂ ਉੱਤੇ ਟਾਕੀਆਂ ਟਾਕੀਆਂ ਚੜ੍ਹਦੀਆਂ ਗਈਆਂ। ਪਿੰਡੇ ਦੇ ਸਾਬਣ ਨੂੰ ਸਾਲ ਹੀ ਬੀਤ ਗਏ ਸਨ, ਬੇਹੀ ਲੱਸੀ ਅਤੇ ਲੂਣ ਵਿੱਚ ਕੱਪੜੇ ਘਚੋਲ ਲੈਂਦੇ ਸਾਂ। ਜੱਟ ਦੇ ਰੰਗੜਾਊ ਵਾਲੀ ਚੱਜ ਨਾਲ ਤਹਿ ਲੱਗ ਗਈ, ਮੈਂ ਕਦਮ ਪੁੱਟਾਂ ਗਾਂ ਨੂੰ, ਜਾਣ ਪਛਾਣ ਨੂੰ। ਘਰਵਾਲੀ ਦਾ ਦਿੱਤਾ ਹੌਂਸਲਾ ਜ਼ਰੂਰ ਮੇਰੇ ਕੋਲ ਸੀ। मैं जायदाद किसी ऐब विच नहीं गवाई सी। कुदरत दी क्रोपी ते कर्मा दी हार नू की करदा मैं। रिक्शे वाले भाई नू सूए दे पुल दी दूजी चढ़ाई आ गई। पैडलां उत्ते जोर पाउंदिआं कड़क दे के चैन लै गई। असीं वी चढ़ाई कारण उतर पए, पुल उत्ते आ के मुड़ बह गए। हुण पैरीं तुरन कारण रिक्शे वाले ने दम मार लिया सी ते ढलाण कारण उहदा मूँह लिशक पिया। भाई ने आप पीती अगे तुरी। जे सच पुछो तां घरवाली ने ही गरीबी दी दलदल विचों कढ़िया ए। ओह किवें? एक दिन आखण लगी, अद्धा दुध डेयरी पाओ, होर लोकी पाउंदे ही है। मेरे लिए ये नमोशी वाली गल सी। सूबेदारी नूं लाज लगती सी। सूबेदारी तां घा खोतन वाले दिन ही दागी हो गई सी, पर मैं अध मन्ने दिल नाल राजी हो गया। मैनू पहली पंदरी आई वाला दिन कदे नहीं भुलदा। मैं पूरे 8 साल बाद खुशी का मूँह वेख्या सी। सारा टब्बर खुश सी। असां खीर रन के खाधी, फिर सानू पंदरी का स्वाद पै गया। असी 2 किलो चाह जोगा दुध रख के बाकी सारा ही पाउण लग गए। मैं आथण सवेर घा दियां 2 पंडा लियावां ते मझ दी खुरली खाली ना होण देवां। दिन फिरन लगे तां अचानक मझ बेहाजमे नाल बीमार पै गई। शायद वह मिट्टी वाला त्रेलिया घा खा गई सी। साडे मूँह उड गए। दुध की भरी बाल्टी मूधी वजदी प्रतीत हुई। डेयरी वाले ने 14 रुपए लैके चूरन वाली डब्बी मैनू दे दिती। मझ नू दित्तियां 3 खुराकां नाल मझ राजी हो गई। गवांडी ने दस्या, डेयरी वाले ने तेनू ठग लिया, ये डब्बी तां 2 रुपए दी आउंदी है। मैनू बड़ा गुस्सा आया। आस्यों पास्यों तसली करके मोगे डेयरी मैनेजर कोल पहुँच गया। चपड़ासी अंदर जान ना देवे, मैं इनू जबे नाल आख्या, मैं मिले बिना नहीं जाना। अखीर मैं 3 बजे साहब दे पेश होण विच कामयाब हो गया। दवाई वाली डब्बी उहदे मेज ते रखदे पुछया, साहब आ दवाई किन्ने दी दिंदे हो? 1.5 रुपए दी। क्यों? अनेर साईं दा, तुहाडे एजेंट ने 14 रुपए लै लए। हैं 14 रुपए? मैनेजर हक्का बक्का रह गया। ये गल है, मैं परसों तेरे पिंड आवांगा, सब दुध पाउण वालियां नूं इतलाह कर दे। मैनेजर बड़ा ताम तड़ूक हो रहा सी। मैं पिंड आ के डोंडी पिटवा दित्ती। मैं सोच रहा सा शायद डेयरी दी एजेंटी मैनू ही मिल जाए। लोग मेरे जेरे दी दात दे रहे सन। हुण पता लगू एजेंट नूं, जिस अन्नी पाई रखी है। एजेंट ने अपनी थां गंढ त्रुप शुरू कर दित्ती। मिथे दिन मैनेजर दी जीप आ गई। एजेंट उहनूं अपनी सज्जी बैठक विच लै गया। रब जाने उसनूं की शीशी संघाई। आउण वाला मैनेजर होर ते जाण वाला होर। लो जी होर देखो, मैनेजर दे पुछण ते सब दे दंद जुड़ गए। किसी ने भी झूठे नूं झूठा नहीं आख्या, असलों मिट्टी हो गए। मैं सच्चा हुंदा होया भी झूठिआं नालों भैड़ा पिआ खलोता सी। मैनेजर दी जीप मुड़ गई। एजेंट ने जित दी खुशी विच सारिआं नूं चाह पिलाई। मैनू गुस्सा उन्हां लोकां उत्ते सी भी जिन्हां लई मैं इक लुटेरे विरुद्ध कदम पुट्टिआ सी, हुण उह दंदियां कढ कढ के ढीठां वांग एजेंट दा साथ दे रहे सन। अगले दिन एजेंट ने मेरा दुध मोड़ दिता। साढ़े घर सोग पै गया। हुण 2 बच्चे स्कूल जाते सन। असी गरीबी नाल लम्मा घोल करन लई तैयार हो रहे सां, पर अपने लोकां दे भले लई चुकिआ कदम पुट्ठा पै गया। मैं घरवाली नाल सलाह कीती, मैं दुध मंडी ना पाया करां। हुण मैं माड़ियां मोटियां बेशर्मियां तों घबराउणा छड्ड दित्ता सी। माड़ी गल नहीं, असी होर कर भी कोई नहीं सकते। उहदा मतलब सी बेकार ते बलोंहीणा मनुख डाढ़िआं नाल आडा काहदे आसरे ला सकदा। मैं अगले दिन दुध वाली ढोली सिर ते रख के निहाल सिंह वाले दी मंडी नूं तुर पिया। लोकां मुड़ बोलियां मारियां। मैं मन नूं आख्या, दड़ वट जमाना कट भले दिन आउणगे। मंडी जा के मैनू किसे नूं कहना भी ना पिया कि दुध लै लो, सगों एक हलवाई ने आवाज़ मार ली, डेयरी वालिआं नालों मैनू 2 रुपए वध मिल गए। मैं तां पिंड नूं 2 छालां कीतियां। 2 रुपए की बढ़ौती ने साडे हौसले दूणे कर दिते। 1 महीने पिछों मैं 100 रुपए नूं अद्धो राणा साइकिल लै लिया। डेयरी वालिआं नालों वध भा दे के दुध चुकना शुरू कर दिता। कुदरत जदों ढोबे ला लाउंदी है ना, तां 3 काणे भी 12:15 हो जांदे आ। मेरे कोल 3 ढोलियां दुध हो गया। 1 किलो दुध मैं हरेक ढोली विचों कढ लवां ते 2-2 किलो पानी ठोक देवां। मेरा दुध मंडी फिर बना अटके। ਮੰਡੀ ਪਿੰਡੋਂ ਕੁੱਲ 2 ਮੀਲ ਸੀ। ਹੱਥਣ ਸਵੇਰ ਮੈਂ 2 ਗੇੜੇ ਲਾਉਣੇ ਸ਼ੁਰੂ ਕਰਤੇ। 2 ਸਾਲਾਂ ਪਿੱਛੋਂ ਮੈਂ ਅੱਧੀ ਜ਼ਮੀਨ ਗਹਿਣੇ ਹੇਠੋਂ ਕੱਢ ਲਈ ਅਤੇ 2 ਮੱਝਾਂ ਹੋਰ ਪਾ ਲਈਆਂ। ਗਹਿਣਾ ਬਹੁਤ ਮਹਿੰਗਾ ਨਹੀਂ ਸੀ, ਅਗਲੇ ਸਾਲ ਬਾਕੀ ਵੀ ਛਡਵਾ ਲਈ। ਗੱਲ ਕੀ ਸਰਦਾਰ ਜੀ, ਮੈਂ ਪੂਰੇ 17 ਵਰੇ ਦੁੱਧ ਪਾਇਆ, ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ। ਫਿਰਨੀ ਉੱਤੇ ਪਲਾਟ ਲੈ ਕੇ ਪੱਕਾ ਘਰ ਪਾਇਆ, ਡੇਅਰੀ ਏਜੰਟ ਨਾਲੋਂ ਵਧੀਆ ਬੈਠ ਕੇ ਸਜਾਈ, ਨਾਨਕੀ ਢੇਰੀ ਵਾਲਿਆਂ ਤੋਂ 5 ਕਿੱਲੇ ਲਏ, ਸਾਰੇ ਬੱਚੇ ਪੜ੍ਹਾਏ ਵੱਡਾ ਬੈਂਕ 'ਚ ਹੈ ਅਤੇ ਕੁੜੀ JBT ਕਰਕੇ ਪੜ੍ਹਾਉਣ ਲੱਗ ਗਈ, ਇੱਕ ਕੁੜੀ ਕਾਲਜ ਪੜ੍ਹਦੀ ਹੈ ਅਤੇ ਸਭ ਤੋਂ ਛੋਟਾ 10ਵੀਂ ਕਰਕੇ ITI ਦਾ ਕੋਰਸ ਕਰ ਰਿਹਾ ਹੈ। ਹੁਣ ਮੈਂ ਥੋੜ੍ਹਾ ਹੌਲਾ ਮਹਿਸੂਸ ਕਰ ਰਿਹਾ ਹਾਂ। ਗਰੀਬੀ ਦਾ ਥਕੇਵਾਂ ਮੇਰੇ ਹੱਡਾਂ ਵਿੱਚੋਂ ਹਾਲੇ ਤੱਕ ਨਹੀਂ ਨਿਕਲਿਆ। ਉਹ ਦਿਨ ਯਾਦ ਆਉਣ 'ਤੇ ਲੂੰਹ ਕੰਡੇ ਖੜ੍ਹੇ ਹੋ ਜਾਂਦੇ ਆ। 5-7 ਕਿੱਲੇ ਵਾਲੇ ਭਾਈ ਕਿਵੇਂ ਬਚਣਗੇ? ਉਸ ਦਾ ਇਹ ਸਵਾਲ ਹੁਣ ਮੈਨੂੰ ਹੀ ਨਹੀਂ, ਸਰਕਾਰ ਅਤੇ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਵੀ ਪੁੱਛ ਰਿਹਾ ਸੀ ਕਿ ਛੋਟੇ ਕਿਸਾਨ ਦਾ ਕੀ ਬਣੇਗਾ। ਸਾਡਾ ਅੱਡਾ ਆ ਗਿਆ, ਅਸੀਂ ਰਿਕਸ਼ੇ ਵਿੱਚੋਂ ਲੈ ਪਏ। ਭਰਾਵਾ, ਜਿੰਨੇ ਲੰਮੇ ਸਿਦਕ ਅਤੇ ਹੌਂਸਲੇ ਨਾਲ ਤੂੰ ਗਰੀਬੀ ਦਾ ਕੋਰਸ ਪਾਸ ਕੀਤਾ ਹੈ ਨਾ, ਰੰਗੜਾਊ ਛੱਡ ਕੇ ਕੋਈ ਵੀ ਮਿਹਨਤ ਕਰੇਗਾ ਸ਼ਾਇਦ ਬਚ ਜਾਵੇ, ਪਰ ਹਾਲਾਤ ਵਫਾ ਕਰਨ ਵਾਲੇ ਨਹੀਂ ਲੱਗਦੇ। ਮੈਂ ਉਸਨੂੰ ਨਾ ਨਾ ਕਰਦੇ ਨੂੰ ਚਾਹ ਵਾਲੀ ਦੁਕਾਨ ਵੱਲ ਧੂ ਤੁਰਿਆ ਅਤੇ ਰਿਕਸ਼ੇ ਵਾਲੇ ਨੂੰ ਨਾਲ ਆਉਣ ਲਈ ਹੱਥ ਮਾਰਿਆ। ਦੋਸਤੋ, ਇਹ ਸੀ ਜਸਵੰਤ ਸਿੰਘ ਕਮਲ ਹੋਰਾਂ ਦੀ ਲਿਖੀ ਹੋਈ ਕਹਾਣੀ ਗਰੀਬੀ ਦਾ ਕੋਰਸ। ਅਗਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ। ਅਗਲੀ ਵਾਰੀ ਫਿਰ ਇੱਕ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।